वाहे गुरु वाहे गुरु।
छोड़ के इन्ना काम से कोई बहुत औखा भी नहीं सी, वाहेगुरु कहना सी की तेरे असी हाथ फाड़ ले सी उत्थे भी वाहेगुरु ना कहे जां की तेरे मुंह ते चेपी लाती सी भी तू वाहेगुरु ना कहे। रोकिया तो नहीं असी तेनू कोई रोक दे नहीं, माड़ा जा तेनू कहता चंगा करया कर बस होर की करना सी। इस करके कहने वाहेगुरु कह के बड़ी दुनिया छुट्टी है, तू भी छुट जा। इस तरह भगत रविदास जी ने आपां नूं पावन पवित्र उपदेश बैराग दा बख्शिया। 37 पौड़ियां श्री आनंद साहब दियां श्रवण कर चुके हां, 38वीं पौड़ी च महाराज बख्शिश कर रहे धन गुरु अमरदास साहब महाराज। वाहेगुरु जी हर जियो गुफा अंदर रख कै बाजा पवन वजाया। धन गुरु अमरदास महाराज फरमाउंदे ने हर जो अकाल पुरख वाहेगुरु है जियो जीव आत्मा नूं गुफा अंदर रख कै इस स्वासां वाले शरीर विच इहनूं रख के जीव आत्मा नूं वाजा पवन वजाया, पौन स्वासां रूपी वाजा वजाया है। माता दे उदर विच भी रख के इस नूं प्रसूता भाव होया, फिर जीवन होया इस दा, फिर इहदे हिरदे दे विच जोत रखी अपनी ते फिर श्वास चलते ने जेड़े ए भी वाजा वजदा वजाया वाजा पौन ए पौन दा वाजा वजाया श्वास आउंदे ने जांदे ने। नौ द्वारे प्रगट किए, नौ दरवाजे शरीर दे प्रगट ने, दो अखां ने दो कन्न ने दो नक ने भाव दो नासकां ही एक मुख हो गया है। सो इसे प्रकार क्रिया करन वास्ते गंदगी आदिक वास्ते भी दरवाजे ला दिते। महाराज कहने ने भरिए हथ पैर तन दे पानी धोता उतर सुके मूत पलीती कपड़ होए दे साबुन लिया धोए। ऐसिया पवित्रता वाले दरवाजे भी ला दिते हन, कुल नौ दरवाजे हन। दसवां जेड़ा है ओनू गुप्त रखिया, ओ जेड़ा अपने सिर दे विच जाके तालुए स्थान ते है। निका जा बच्चा होवे महीने क दा 10 दिन दा, उहदे तालुए दे विचकार इक पोली पोली थां हुंदी बड़ी, हौली हौली उह सख्त हो जांदी। उह पोली जी जिहड़ी थां उह दसम द्वार ही हुंदा। महाराज कहिंदे ने उह जिहड़ा दसवां द्वार है उह गुप्त रख्या होया। इह नौ दरवाज नवें दर फीके, इह नौ दरवाजे फीके ने। अखां गंदगी गिड़ निकलदी है, कन्ना चो मैल है, नक चो गंदगी है, मुख विचों, फिर किरिया करदे आ पेशाब आदिक होर सारियां किरियावां इह भी गंदगी। हुण दसवां जिहड़ा उत्थे दसवें अमृत चीज जा, दसवें च जाके अमृत की दात मिलदी। हुण सतगुरु महाराज जी कहिंदे ने कि इह दरवाजा प्रगट नहीं हुंदा किसे दा। नौ दे स्वाद तां आपां देख ले, नवां नूं तां उपदेश भी कर लिया, ए नेत्रो मेरे हो ए श्रवणो मेरे हो, इन्हां नूं तां उपदेश कर लिया, ए मेरे मुंह ए मेरे शरीर। पर महाराज कहिंदे दसवें दा ज्ञान करोड़ां बंदियां विचों किसे इक नूं जा के हुंदा। उह भी जे दस दरवाजे जे नौ दरवाजे अपने बंद कर लवे तां दसवें जाके आनंद आउण लगदा। हुण ए स्वाद जिहड़े ने अखां दा देखणा, जे किसी नूं कहीए ना टीवी देख ना मैगजीन देख ना, वह हट नहीं सकता। महाराज हटा देन तां हटा देन, मेरे कहां तां नहीं हटदा। उदां कहिंदे हां रब देखना, हां जी असीं दर्शन करने। महाराज कहिंदे जे कहीए कन्न नाल कोई गल ना सुण वह नहीं हट सकदा है। सतगुरु कहिंदे जद तक तू नौ दरवाजिआं नूं बिलकुल संकोच नहीं लैंदा उदों तक तैनूं दसवां नहीं दिख सकदा। हुण की करिए कहिंदे गुरुद्वारा लाए भावनी, गुरुद्वारे कन्नां नूं भावनी प्रेम लाउंदा है, गुरुद्वारे लिजांदा उपदेश सुणाउंदे ने कोल बिठाउंदे ने समझाउंदे ने बुझाउंदे ने मन जा। नहीं तां इक दिन दी कथा बहुत हुंदी है इक चंगे जिग्यासू लई, ਆਪਾਂ ਆਪਣੇ ਮਨ ਨੂੰ ਰੋਜ਼ ਲਿਆ ਕੇ ਸੁਣਾਉਂਦੇ ਹਾਂ, ਇੱਥੇ ਬਹਿ ਕੇ ਹਾਂ ਹਾਂ ਕਰ ਛੱਡਦਾ, ਬਾਹਰ ਨਿਕਲ ਕੇ ਮੁੱਕਰ ਜਾਂਦਾ। ਠੀਕ ਉਸੇ ਤਰ੍ਹਾਂ ਜਿਵੇਂ ਰਾਤ ਨੂੰ ਸੌਣ ਵੇਲੇ ਕਹਿੰਦਾ ਸਵੇਰੇ ਉੱਠੂੰਗਾ 3 ਵਜੇ, ਜਦ ਸਵੇਰ ਹੁੰਦੀ ਹੈ ਉਦੋਂ ਮਨ ਮੁੱਕਰ ਜਾਂਦਾ ਆਪਣਾ, ਚਲੋ ਕੀ ਉੱਠਣਾ। ਇਸੇ ਤਰ੍ਹਾਂ ਹੀ ਇੱਥੇ ਵੀ ਉਪਦੇਸ਼ ਸੁਣ ਕੇ ਹਾਂ ਹਾਂ ਕਰਕੇ ਬਾਹਰ ਜਾ ਕੇ ਮੁੱਕਰ ਜਾਂਦਾ। ਮਹਾਰਾਜ ਕਹਿੰਦੇ ਹੁਣ ਕਿਸੇ ਕਿਸੇ ਨੂੰ ਭਾਵਨਾ ਪੈਦਾ ਕਰ ਦਿੱਤੀ ਅੰਦਰ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਇੱਕ ਨਾ ਨੂੰ ਕਿਸੇ ਕਿਸੇ ਨੂੰ ਆਪਣਾ ਦਸਵਾਂ ਦੁਆਰ ਜਿੱਥੇ ਵਾਹਿਗੁਰੂ ਆਪ ਬਿਰਾਜਮਾਨ ਨੇ ਉਹ ਫਿਰ ਕਿਸੇ ਕਿਸੇ ਨੂੰ ਦਿਖਾ ਦਿੰਦੇ ਨੇ। ਬੜੀ ਮਿਹਨਤ ਤੋਂ ਬਾਅਦ ਹੁੰਦਾ ਹੈ, ਸਾਰੇ ਸਵਾਦ ਛੱਡ ਕੇ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ। ਫਰੀਦ ਜੀ ਨੇ ਕਾਠ ਦੀ ਰੋਟੀ ਹੀ ਪਾ ਲਈ ਆਪਣੇ ਗਲ ਦੇ ਵਿੱਚ, ਜੇ ਭੁੱਖ ਲੱਗਣੀ ਉਹਨੂੰ ਦੰਦੀ ਵੱਢ ਦੇਣੀ, ਰੋਟੀ ਨਹੀਂ ਸੀ ਖਾਂਦੇ, ਛੱਡ ਦਿੱਤੀ ਬਿਲਕੁਲ। ਅੱਖਾਂ ਨੂੰ ਸੰਤੋਖ ਲਿਆ ਚਾਰੇ ਪਾਸਿਓਂ, ਕੰਨਾਂ ਨੂੰ ਸੰਕੋਚ ਲਿਆ, ਮੂੰਹ ਨੂੰ ਬੰਦ ਕਰ ਲਿਆ, ਇਸ ਤਰ੍ਹਾਂ ਆਪਣਾ ਸਾਰਾ ਕੁਝ ਰੋਕ ਕੇ ਫੇਰ ਜਿਵੇਂ 4 ਮੰਜ਼ਿਲਾ ਮਕਾਨ ਹੋਵੇ ਉਹਦੇ ਚ ਪਾਣੀ 4ਥੀ ਮੰਜ਼ਿਲ ਤਾਂ ਤਾਹੀਓ ਜਾਂਦਾ ਜੇ ਥੱਲੇ 3 ਮੰਜ਼ਿਲਾਂ ਵਾਲੇ ਟੂਟੀਆਂ ਮਾੜੀਆਂ ਬੰਦ ਕਰਨ, ਉਹ ਰੌਲਾ ਪਾਉਂਦੇ ਨੇ ਉਹ ਭਾਈ ਥੱਲਿਓ ਟੂਟੀ ਬੰਦ ਕਰੋ, ਅਸੀਂ ਵੀ ਨਹਾਉਣਾ, ਉੱਪਰ ਪਾਣੀ ਨਹੀਂ ਆ ਰਿਹਾ। ਹੁਣ ਉੱਪਰ ਪਾਣੀ ਤਾਂ ਜਾਵੇ ਜੇ ਥੱਲੇ ਵਾਲੇ ਬੰਦ ਕਰਨ। ਉਸੇ ਤਰ੍ਹਾਂ ਹੀ ਹੈ ਕਿ ਜੇ ਆਪਾਂ ਆਪਣੇ ਬੰਦ ਕਰੀਏ ਸਾਰੇ ਦਰਵਾਜ਼ੇ ਤਾਂ ਦਸਮ ਦੁਆਰ ਹੈ ਹੀ ਬਿਲਕੁਲ ਉੱਪਰਲੀ ਮੰਜ਼ਿਲ ਤੇ ਹੈ, ਤਾਲੂਏ ਸਥਾਨ ਤੇ, ਉੱਥੇ ਤੱਕ ਹੁਣ ਆਪਣਾ ਮਾਇੰਡ ਜਾਂਦਾ ਹੀ ਨਹੀਂ, ਉੱਥੇ ਤੱਕ ਜਾਂਦਾ ਹੀ ਨਹੀਂ, ਇਹ ਥੱਲੇ ਥੱਲੇ ਹੀ। ਇਹ ਹੋ ਗਿਆ ਸਵਾਦੂ ਮਨ, ਸਵਾਦਾਂ ਵਾਲਾ ਮਨ ਹੋ ਗਿਆ, ਸਵਾਦ ਲੈਂਦਾ ਲੈਂਦਾ ਦਸਮ ਦੇ ਸਵਾਦ ਨੂੰ ਲੈ ਸਕੇ। ਜਦ ਦਸਮ ਦੁਆਰ ਦਾ ਸਵਾਦ ਆ ਗਿਆ ਫਿਰ ਕਹਿੰਦੇ ਨੇ 9 ਦਰਵਾਜ਼ੇ ਫਿੱਕੇ ਪੈ ਜਾਣਗੇ। ਮਹਾਰਾਜ ਕਹਿੰਦੇ ਜਦੋਂ ਉੱਥੇ ਦਸਮ ਦੁਆਰ ਵਿੱਚ ਜਾ ਕੇ ਪਹੁੰਚਦਾ ਹੈ, ਹੌਲੀ ਹੌਲੀ ਕਿਰਪਾ ਹੁੰਦੀ ਹੈ ਕਿਸੇ ਕਿਸੇ ਤੇ, ਤੈ ਅਨੇਕ ਰੂਪ, ਉੱਥੇ ਅਨੇਕ ਤਰ੍ਹਾਂ ਦੇ ਰੂਪਾਂ ਨੂੰ ਦੇਖਦਾ ਹੈ, ਫਿਰ ਬਾਹਰ ਨੂੰ ਨਹੀਂ ਆਉਂਦਾ ਮਨ। ਤਾਹੀਓ ਤਾਂ ਦਸਮ ਦੁਆਰ ਵਾਲਿਆਂ ਦੀ ਸਮਾਧੀ ਛੇਤੀ ਖੁੱਲਦੀ ਨਹੀਂ ਹੈ, ਕਿਉਂਕਿ ਅੰਦਰ ਹੀ ਬੜਾ ਨਜ਼ਾਰਾ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਇਹ ਸਭ ਕੁਛ ਅੰਦਰ ਹੈ। ਸੂਰਜ, ਤਾਰੇ, ਚੰਦਰਮਾ, ਧਰਤੀਆਂ, ਬ੍ਰਹਿਮੰਡ, ਇਹ ਦੁਨੀਆਂ ਸਭ ਕੁਛ ਅੰਦਰ ਹੀ ਦਿਖਦਾ। ਫਿਰ ਬਾਹਰ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਫਿਰ ਸਾਰਾ ਕੁਝ ਅੰਦਰ ਹੀ ਆ ਜਾਂਦਾ ਹੈ। ਉੱਥੇ ਜਾ ਕੇ ਉਦੋਂ ਅਕਾਲ ਪੁਰਖ ਦੇ ਦਰਸ਼ਨ ਵੀ ਕਰਦਾ ਹੈ, ਪ੍ਰਕਾਸ਼ ਦੇ ਦਰਸ਼ਨ ਵੀ ਕਰਦਾ ਹੈ, ਬਹੁਤ ਕੁਛ ਹੈ। ਕਹਿੰਦੇ ਤਹਿ ਅਨੇਕ ਰੂਪ ਨਾਵ ਨਵ ਨਿਧ, ਇਸ ਦਾ ਅੰਤ ਨਾ ਜਾ ਹੀ ਪਾਇਆ। ਉੱਥੇ ਜਾ ਕਰਕੇ ਕਈ ਪ੍ਰਕਾਰ ਦੇ ਜੀਵ, ਕਈ ਤਰ੍ਹਾਂ ਦੇ ਉਹਨਾਂ ਦੇ ਨਾਮ, ਕਈ ਤਰ੍ਹਾਂ ਦੀਆਂ ਰਿੱਧੀਆਂ, ਸਿੱਧੀਆਂ, ਨਿਧੀਆਂ, ਉਹਨਾਂ ਦਾ ਫਿਰ ਅੰਤ ਨਹੀਂ ਪਾ ਸਕਦਾ। ਇੰਨਾ ਵੱਡਾ ਸਥਾਨ ਹੈ, ਉਹ ਸਾਰਿਆਂ ਨੂੰ ਪ੍ਰਾਪਤ ਨਹੀਂ ਹੁੰਦਾ। ਇਸੇ ਕਰਕੇ ਕਹਿੰਦੇ ਨੇ ਗਿੱਦੜ ਦਾਖ ਨਾ ਅੱਪੜੈ ਆਖੇ ਥੂਹ ਕੌੜੀ, ਜਿਹੜੇ ਕਹਿੰਦੇ ਦਸਮ ਦੁਆਰ ਨਹੀਂ ਹੈਗਾ ਉਹ ਇਸੇ ਕਰਕੇ ਕਹਿੰਦੇ ਨੇ, ਕਿਉਂਕਿ ਉਹ ਗਿੱਦੜ ਦਾਖ ਤੱਕ ਅੱਪੜ ਨਹੀਂ ਸਕਦਾ। ਉਹ ਕਹਿੰਦਾ ਅੰਗੂਰ ਖੱਟੇ ਹੈ, ਖੱਟੇ ਇਸੇ ਕਰਕੇ ਵੀ ਸਾਰੀ ਰਾਤ ਤੂੰ ਬਹਿ ਨਹੀਂ ਸਕਦਾ, ਤੂੰ ਸੌਂ ਕੇ ਗੁਜ਼ਾਰ ਨਹੀਂ। 9 ਦਰਵਾਜ਼ਿਆਂ ਨੂੰ, 10 ਇੰਦਰੀਆਂ ਨੂੰ ਤੂੰ ਕਾਬੂ ਨਹੀਂ ਕਰ ਸਕਦਾ ਆਪਣੇ। ਇਸ ਕਰਕੇ ਉੱਥੇ ਬੜੀ ਅਭਿਆਸ ਦੀ ਲੋੜ ਪੈਂਦੀ, ਮਿਹਨਤ ਦੀ ਲੋੜ ਪੈਂਦੀ। ਕਾਫੀ ਤਕਲੀਫ ਤੋਂ ਬਾਅਦ ਜਾ ਕੇ ਉੱਥੇ ਪਹੁੰਚਦਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਰਨ ਵਜਾਇਆ। ਹਰੀ ਵਾਹਿਗੁਰੂ ਅਕਾਲ ਪੁਰਖ ਪਿਆਰੇ ਜੀ ਨੇ ਇਹ ਜੀਵ ਆਤਮਾ ਰੱਖ ਕੇ ਗੁਫਾ ਦੇ ਵਿੱਚ ਸਵਾਸਾਂ ਦੇ ਬਾਜੇ ਨੂੰ ਵਜਾਇਆ, ਸਵਾਸਾਂ ਦੇ ਬਾਜੇ ਵੱਜਦੇ ਨੇ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਹੁਣ ਆਨੰਦ ਸਾਹਿਬ ਦੀ ਉਸਤਤੀ ਕਰਦੇ ਨੇ 39ਵੀਂ ਪੌੜੀ ਦੇ ਵਿੱਚ। ਇਹੋ ਸੱਚਾ ਸੋਹਿਲਾ ਸੱਚਾ ਘਰ ਗਾ ਵਹੋ। ਮਹਾਰਾਜ ਕਹਿੰਦੇ ਇਹ ਜਿਹੜਾ ਸੱਚਾ ਸੋਹਿਲਾ ਸੱਚਾ ਗੀਤ ਹੈ, ਗੁਰਬਾਣੀ ਰਾਹੀਂ ਅਸੀਂ ਅਕਾਲ ਪੁਰਖ ਦੀ ਸਿਫਤ ਕੀਤੀ ਹੈ ਜਿਹੜੀ, ਇਹ ਸੱਚਾ ਘਰ ਗਾ ਵਹੋ, ਸੱਚਾ ਘਰ ਕਿਹੜਾ? ਸਾਧ ਸੰਗਤ। ਕਹਿੰਦੇ ਆਨੰਦ ਸਾਹਿਬ ਦਾ ਪਾਠ ਸੱਚੇ ਘਰ ਸਾਧ ਸੰਗਤ ਬਹਿ ਕੇ ਸਾਰੇ ਗਾਓ। ਗਾਹੋ ਤਾਂ ਸੋਹਿਲਾ ਘਰ ਸੱਚ ਹੈ, ਇਹ ਜਿਹੜਾ ਸੋਹਿਲਾ ਜਸ ਰੂਪ ਗੀਤ ਹੈ, ਪਰਮੇਸ਼ਰ ਦੀ ਬਾਣੀ ਹੈ, ਇਹ ਗਾਓ ਭਾਈ, ਪਰ ਗਾਓ ਸੱਚੇ ਘਰ ਵਿੱਚ। ਇਹਨੂੰ ਗਾਓ ਹਿਰਦੇ ਰੂਪੀ ਘਰ ਦੇ ਵਿੱਚ, ਸੰਗਤ ਵਿੱਚ ਬਹਿ ਕੇ ਹਿਰਦੇ ਰੂਪ ਘਰ ਵਿੱਚ ਆਨੰਦ ਨਾਲ ਟਿਕ ਕੇ ਗਾਓ। ਕਿਉਂਕਿ ਹੋਰ ਥਾਵਾਂ ਦੇ ਉੱਤੇ ਕਿਉਂ ਨਹੀਂ ਕਹਿੰਦੇ ਜਿੱਥੇ ਸਦਾ ਸੱਚ ਤੇ ਆਵਹੇ, ਕਹਿੰਦੇ ਜਿੱਥੇ ਸੰਗਤ ਵਿੱਚ ਸਦਾ ਹੀ ਸੱਚੇ ਨਾਮ ਨੂੰ ਹੀ ਧਿਆਉਂਦੇ ਨੇ, ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ, ਨਾਮ ਬਾਣੀ ਦਾ ਪ੍ਰਵਾਹ ਚੱਲੀ ਜਾਂਦਾ ਜਿੱਥੇ। ਇਸ ਕਰਕੇ ਕਿਹਾ ਕਿ ਆਨੰਦ ਸਾਹਿਬ ਦਾ ਪਾਠ ਬਹਿ ਕੇ ਸੰਗਤ ਚ ਕਰਿਆ ਕਰੋ, ਇਕਾਂਤ ਬਹਿ ਕੇ ਵੀ ਕਰ ਸਕਦੇ ਹਾਂ, ਸੰਗਤ ਵਿੱਚ ਬਹਿ ਕੇ ਵੀ ਪੜ੍ਹਨਾ। ਮਹਾਰਾਜ ਨੇ ਕਿਉਂਕਿ ਜਦੋਂ ਆਨੰਦ ਸਾਹਿਬ ਲਿਖ ਕੇ ਸੰਪੂਰਨ ਕੀਤਾ ਸੀ, ਉਦੋਂ ਫਿਰ ਭਾਈ ਬੱਲੂ ਨੂੰ ਬੁਲਾ ਕੇ, ਆਪਣੇ ਪੁੱਤਰ ਭਾਈ ਮੋਹਰੀ ਨੂੰ ਬੁਲਾ ਕੇ ਸਾਰਿਆਂ ਨੂੰ ਕਿਹਾ ਸੀ ਸੰਗਤ ਨੂੰ, ਭਾਈ ਕੋਠੇ ਚੜ੍ਹ ਜਾਓ। ਉੱਪਰ ਕੋਠੇ ਤੇ ਬੈਠ ਕੇ ਢੋਲਕੀਆਂ ਛੈਣੇ ਲੈ ਕੇ ਇਹ ਆਨੰਦ ਬਾਣੀ ਨੂੰ ਉੱਚੀ ਉੱਚੀ ਗਾਇਨ ਕਰੋ, ਇਹ ਬਾਣੀ ਵਿੱਚ ਬਹੁਤ ਕੁਛ ਹੈ। ਸੱਚੋ ਤੇ ਆਵਹਿ ਜਾਤ ਉਦ ਭਾਵਹਿ। ਹੁਣ ਸੱਚ ਨੂੰ ਤਾਂ ਧਿਆਉਂਦੇ ਨੇ ਇਨਸਾਨ ਜਿਹੜੇ ਤੈਨੂੰ ਭਾਉਂਦੇ ਨੇ, ਉਦਾਂ ਤਾਂ ਧਿਆ ਨਹੀਂ ਸਕਦੇ ਉਹ ਤਾਂ ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ ਉਹਨਾਂ ਨੂੰ ਬਿਸਤਰੇ ਚ ਉਠਾ ਕੇ ਨਹਾ ਕੇ ਨਿਆਣਿਆਂ ਵਾਂਗੂ ਬਿਠਾ ਦੇ ਇੱਥੇ, ਜਿਵੇਂ ਮਾਂ ਆਪਣੇ ਛੋਟੇ ਜਿਹੇ ਪੁੱਤ ਨੂੰ ਜਾਂ ਧੁੱਪ ਚੜ੍ਹਦੀ ਹੈ ਸਰਦੀਆਂ ਚ ਐ ਨਵਾ ਧਵਾ ਕੇ ਮੰਜੇ ਤੇ ਬਿਠਾ ਦਿੰਦੀ ਹੈ, ਸਜਾ ਕੇ ਬਹਿ ਜਾ ਮੇਰਾ ਪੁੱਤ ਇੱਥੇ। ਇਉਂ ਹੀ ਮਹਾਰਾਜ ਕਰਦੇ ਨੇ, ਜਦ ਆਪਾਂ ਨੂੰ ਅੰਮ੍ਰਿਤ ਵੇਲੇ ਉਠਾਲ ਕੇ ਨਵਾ ਕੇ ਆਪੇ ਹੀ ਆਪੇ ਸੰਗਤ ਸੱਦ ਬਹਾਲੈ, ਆਪੇ ਵਿਦਾ ਕਰਾਵੈ। ਇਹ ਜਿਹੜੀਆਂ ਅੰਤਰੀਵ ਚੀਜ਼ਾਂ ਹੁੰਦੀਆਂ ਨੇ ਇਹਨਾਂ ਨੂੰ ਆਪਾਂ ਕਦੇ ਖਾਸ ਨਹੀਂ ਦੇਖਿਆ, ਸਿਰਫ ਇਹਨਾਂ ਗੁਰਦੁਆਰੇ ਆਇਆ ਸੀ ਮੈਂ ਚਲਿਆ ਗਿਆ। ਮਹਾਰਾਜ ਕਹਿੰਦੇ ਆਇਆ ਨਹੀਂ ਲੈ ਕੇ ਆਇਆ ਤੈਨੂੰ ਮੈਂ ਛੱਡ ਕੇ ਵੀ ਆਉਣਾ, ਮੇਰੀ ਜ਼ਿੰਮੇਵਾਰੀ ਹੈ ਗੁਰਦੁਆਰੇ ਲੈ ਕੇ ਆਉਣ ਦੀ, ਤੈਨੂੰ ਘਰ ਛੱਡਣ ਦੀ। ਹੁਣ ਜਿੰਨਾ ਤੈਨੂੰ ਉਪਦੇਸ਼ ਮਿਲਿਆ ਅੱਗੇ ਕਮਾਉਣਾ ਨਾ ਕਮਾਉਣਾ ਹੁਣ ਤੇਰੀ ਮਰਜ਼ੀ, ਜੇ ਤੂੰ ਬੇਨਤੀਆਂ ਕਰੇਗਾ ਤਾਂ ਕਮਾਓ ਵੀ ਕਮਾ ਲਏਗਾ। ਸੱਚੋ ਧਿਆਵ ਹੈ ਜਾ ਦੁੱਧ ਭਾਵ ਹੈ, ਜਦੋਂ ਤੈਨੂੰ ਪਾਉਂਦੇ ਆ ਉਦੋਂ ਹੀ ਨਾਮ ਜਪਦੇ ਜੀਵ। ਗੁਰਮੁਖ ਜਿੰਨਾ ਬੁਝਾਵ ਹੈ, ਜਿਨ੍ਹਾਂ ਨੂੰ ਗੁਰੂ ਦੇ ਰਾਹੀਂ ਸਮਝਾਉਂਦੇ ਹੋ, ਇਹ ਨਾਲ ਗੱਲ ਹੈ। ਵਾਹਿਗੁਰੂ ਆਪਾਂ ਨੂੰ ਲਿਆਉਣ ਵਾਲੇ ਨੇ, ਵਾਹਿਗੁਰੂ ਬਿਠਾਉਣ ਵਾਲੇ ਨੇ, ਪਰ ਕਹਿੰਦੇ ਗੁਰੂ ਦੇ ਰਾਹੀਂ ਸਮਝਾਉਣ ਵਾਲੇ ਨੇ, ਪਰਮੇਸ਼ਰ ਦੇ ਸਿੱਧੇ ਦਰਸ਼ਨ ਨਹੀਂ ਹੋ ਰਹੇ, ਪਰ ਗੁਰੂ ਗ੍ਰੰਥ ਸਾਹਿਬ ਦੇ ਤਾਂ ਹੋ ਰਹੇ ਨੇ। ਇਹ ਗੁਰੂ ਆਪ ਹੀ ਬਣ ਜਾਂਦੇ ਨੇ, ਪਰਮੇਸ਼ਰ ਆਪ ਹੀ ਗੁਰੂ ਹੋ ਕੇ ਉਪਦੇਸ਼ ਕਰ ਦਿੰਦੇ ਨੇ, ਆਪ ਹੀ ਸਾਰਾ ਕੁਝ ਕਰਨਹਾਰ ਨੇ। ਸੋ ਇਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਦੋ ਰੂਪ ਨੇ, ਇੱਕ ਨਿਰਗੁਣ ਵਿੱਚ ਨੇ, ਇੱਕ ਸਰਗੁਣ ਵਿੱਚ ਨੇ। ਸੋ ਜਿਵੇਂ ਕਿਸੇ ਪ੍ਰੇਮੀ ਨੇ ਮਹਾਰਾਜ ਨਾਲ ਬੇਨਤੀ ਕੀਤੀ ਕਿ ਮਹਾਰਾਜ ਨਾਲੇ ਤੁਸੀਂ ਨਿਰਗੁਣ ਸਰੂਪ ਵਿੱਚੋਂ ਫਿਰ ਸਰਗੁਣ ਵਿੱਚ ਹੋ ਗਏ, ਮਹਾਰਾਜ ਕਹਿੰਦੇ ਉਹ ਭਾਈ ਅਸੀਂ ਸੰਸਾਰ ਨੂੰ ਉਪਦੇਸ਼ ਕਰਨਾ ਸੀ ਇਸ ਕਰਕੇ ਅਸੀਂ ਕਹਿੰਦੇ ਸਰਗੁਣ ਰੂਪ ਧਾਰਨ ਕਰ ਲਿਆ। ਇੱਕ ਕਹਿੰਦੇ ਜਿਵੇਂ ਰਾਜਾ ਹੁੰਦਾ ਹੈ, ਰਾਜਾ ਰਾਜ ਉਹਦਾ ਸਰਵ ਵਿਆਪਕੀ ਹੁੰਦਾ ਹੈ, ਉਹ ਰੂਪ ਇੱਕ ਧਾਰਨ ਕਰ ਲੈਂਦਾ, ਕਦੇ ਕੋਈ ਪੁਸ਼ਾਕਾ ਪਾ ਲਿਆ, ਕਦੇ ਕਿਸੇ ਰੰਗ ਦਾ ਪੁਸ਼ਾਕਾ, ਇਸੇ ਤਰ੍ਹਾਂ ਹੀ ਅਸੀਂ ਵੀ ਰੂਪ ਧਾਰਨ ਕਰ ਲਿਆ, ਅਸੀਂ 10 ਪੁਸ਼ਾਕੇ ਪਹਿਨੇ ਨੇ, ਹੁਣ 11ਵੇਂ ਵਿੱਚ ਬਿਰਾਜਮਾਨ ਸੰਸਾਰ ਦੇ ਉਧਾਰ ਵਾਸਤੇ। ਇਹੋ ਸੱਚ ਸਭ ਨਾ ਕਾ ਖਸਮ ਹੈ, ਇਹ ਜਿਹੜਾ ਸੱਚਾ ਨਾਮ ਹੈ ਇਹ ਸਾਰਿਆਂ ਦਾ ਮਾਲਕ ਹੈ, ਇਹ ਸੱਚਾ ਅਕਾਲ ਪੁਰਖ ਸੱਚਾ ਉਹਦਾ ਨਾਮ ਇਹ ਸਾਰਿਆਂ ਦਾ ਮਾਲਕ ਹੈ, ਅਕਾਲ ਪੁਰਖ ਵਾਹਿਗੁਰੂ। ਪਰ ਸਤਿਗੁਰੂ ਮਹਾਰਾਜ ਕਹਿੰਦੇ ਜਿਸ ਬਖਸ਼ੇ ਸੋ ਜਨ ਪਾਵਹੇ, ਇਹ ਜਿਹੜੀ ਨਾਮ ਦੀ ਦਾਤ ਹੈ ਇਹ ਜਿਹਨੂੰ ਬਖਸ਼ਿਸ਼ ਕਰਦੇ ਨੇ ਉਹੀ ਜੀਵ ਪ੍ਰਾਪਤ ਕਰਦਾ ਹੈ ਨਾਮ ਦੀ ਦਾਤ, ਹੋਰ ਕਿਸੇ ਨੂੰ ਨਾਮ ਦੀ ਦਾਤ ਨਹੀਂ ਮਿਲਦੀ। ਜਦੋਂ ਖੁਦ ਦਿੰਦੇ ਨੇ ਨਾਮ ਤਾਂ ਨਾਮ ਆਪਾਂ ਨੂੰ ਪ੍ਰਾਪਤ ਹੁੰਦਾ ਹੈ, ਗੱਲਾਂ ਨਾਲ ਨਹੀਂ ਬਹਿ ਕੇ। ਬੜੇ ਲੋਕ ਗੋਸ਼ਟੀਆਂ ਕਰਦੇ ਨੇ ਬਹਿ ਕੇ, ਬੜੇ ਵਿਦਵਾਨ ਇਕੱਠੇ ਹੋ ਜਾਂਦੇ ਯੂਨੀਵਰਸਿਟੀਆਂ ਚ ਹੋਰ ਥਾਵਾਂ ਤੇ, ਉੱਥੇ ਹੁਣ ਨਾਮ ਤਾਂ ਮਿਲਣ ਰਿਹਾ, ਨਾਮ ਨੇ ਸਿਰਫ ਸਤਸੰਗ ਵਿੱਚ ਮਿਲਣਾ ਹੁੰਦਾ, ਜਦ ਤੱਕ ਸੰਗਤ ਨਹੀਂ ਹੁੰਦੀ ਉਦੋਂ ਤੱਕ ਨਾਮ ਨਹੀਂ ਮਿਲਦਾ। ਦੁਨੀਆਂ ਚ ਇੱਥੇ ਪਟਿਆਲੇ ਚ ਇੰਨੇ ਨੇ ਵੱਡੇ ਵਿਦਵਾਨ ਬੈਠੇ ਨੇ, ਉਹਨਾਂ ਚੋਂ ਪਰ ਕੋਈ ਕਥਾ ਚ ਨਹੀਂ ਆਊਗਾ, ਕੋਈ ਕੀਰਤਨ ਨਹੀਂ ਸੁਣੂਗਾ ਆ ਕੇ, ਤੇ ਆਊਗਾ ਵੀ ਮੱਥਾ ਟੇਕਣ ਵਾਸਤੇ, ਘੜੀ ਦੀ ਘੜੀ 5 ਮਿੰਟ ਉਹਨੇ ਵੱਧ ਤੋਂ ਵੱਧ ਖੜਨਾ ਫਿਰ ਚਲੇ ਜਾਣਾ। ਕਿਉਂਕਿ ਵਿਦਵਾਨ ਸਿਮਰਨ ਦੇ ਨੇੜੇ ਨਹੀਂ ਜਾਂਦੇ, ਵਿਦਵਾਨ ਸੰਗਤ ਚ ਨਹੀਂ ਬਹਿ ਕੇ ਰਾਜੀ, ਵਿਦਵਾਨ ਨਾਮ ਜਪ ਕੇ ਕੁਛ ਨਹੀਂ, ਨਾ ਅੰਮ੍ਰਿਤ ਵੇਲੇ ਉੱਠਣ, ਉਨ੍ਹਾਂ ਵਿਚ ਇਕ ਅੱਧਾ ਹੀ ਕੋਈ ਹੈ ਜਿਹੜਾ ਅੰਮ੍ਰਿਤ ਵੇਲੇ ਉੱਠਦਾ, ਉਨ੍ਹਾਂ ਵਿਚ ਇਹ ਗੱਲ ਆ ਗਈ ਕਿ ਮੈਂ ਵਿਦਵਾਨ ਹਾਂ, ਮੈਨੂੰ ਬਹੁਤ ਗਿਆਨ ਹੈ, ਆਹ ਜਿਹੜੇ ਬੈਠੇ ਇਹਨਾਂ ਨੂੰ ਤਾਂ ਕੱਖ ਦਾ ਨਹੀਂ ਪਤਾ, ਇਸ ਗੱਲੋਂ ਮਰ ਜਾਂਦੇ ਨੇ, ਧੋਖਾ ਖਾ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਸਿਰਫ ਉਸੇ ਨੂੰ ਹੀ ਕਿਰਪਾ ਕਰਦੇ ਨੇ ਜਿਹੜਾ ਸੇਵਾਦਾਰ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸੇਵਾਦਾਰ ਬਣ ਕੇ ਸੇਵਾ ਕੀਤੀ, ਤਾਂਹੀਓ ਦਾਤਾਂ ਲੈ ਗਏ ਉਹ। ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਸੇਵਾਦਾਰ ਬਣ ਕੇ ਦਾਤਾਂ ਲਈਆਂ ਨੇ। ਟੋਕਰੀ ਢੋਈ ਗੁਰੂ ਰਾਮਦਾਸ ਮਹਾਰਾਜ ਨੇ, ਬਹੁਤ ਟੋਕਰੀ ਢੋਈ ਹੈ। ਬੌਲੀ ਸਾਹਿਬ ਦੇ ਵਿਚੋਂ ਬਹੁਤ ਮਿੱਟੀ ਕੱਢੀ ਆਪ ਜੀ ਨੇ ਸੇਵਾ ਕੀਤੀ ਹੈ, ਭਾਂਡੇ ਮਾਂਜੇ ਨੇ ਜੰਗਤ ਦੇ ਜੂਠੇ, ਕਿਉਂਕਿ ਇੱਥੇ ਕਰਨੀ ਪ੍ਰਧਾਨ ਹੈ, ਜਿਹੜਾ ਬੰਦਾ ਕਰੂਗਾ ਉਹੀ ਲੈ ਕੇ ਜਾਊਗਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹਨੂੰ ਬਖਸ਼ਿਸ਼ ਕਰੀਏ ਨਾਮ ਦੀ ਉਸੇ ਨੂੰ ਹੀ ਹੁੰਦੀ ਹੈ, ਦੂਜਾ ਬੰਦਾ ਨਾਮ ਦੀ ਆਸ ਨਾ ਕਰੇ। ਸੇਵਾ ਕਰੋ, ਪਹਿਲਾਂ ਸਿਮਰਨ ਕਰੋ, ਮੁੱਢ ਸੇਵਾ ਹੈ ਆਪਣਾ। ਕਹੇ ਨਾਨਕ ਸੱਚ ਸੋਹਿਲਾ ਸੱਚਾ ਘਰ ਗਾ ਵਹੇ। ਮਹਾਰਾਜ ਕਹਿੰਦੇ ਇਹ ਸੱਚਾ ਸੋਹਿਲਾ ਜਿਹੜਾ ਸੱਚਾ ਜਸ ਰੂਪ ਗੀਤ ਹੈ, ਸੱਚੇ ਘਰ ਸਾਧ ਸੰਗਤ ਚ ਬਹਿ ਕੇ ਗਾਓ, ਸੰਗਤ ਵਿਚ ਬਹਿ ਕੇ ਗੁਰਦੁਆਰਾ ਸਾਹਿਬ ਬੈਠ ਕੇ ਆਨੰਦ ਸਾਹਿਬ ਦੇ ਪੈਂਦੇ ਪਾਠ ਕਰੋ। ਹੁਣ ਦੁਨੀਆਂ ਦੇ ਕੰਮ ਆਪਾਂ ਕਰਵਾਉਣੇ, ਸਾਰੇ ਕੰਮ ਆਪਣੇ ਅੜੇ ਪਏ ਨੇ, ਕੰਮ ਹੁੰਦੇ ਨਹੀਂ ਹੈ। ਉਹ ਮਹਾਰਾਜ ਕਹਿੰਦੇ ਨੇ ਮੈਂ ਤੁਹਾਨੂੰ ਸਾਫ ਸਾਫ ਲਿਖ ਦਿੱਤਾ ਹੈ, ਆਨੰਦ ਸੁਣੋ ਵੱਡ ਭਾਗੀ ਹੋ। ਇਹ ਜਿਹੜੀ ਬਾਣੀ ਆਨੰਦ ਹੈ, ਭਾਗਾਂ ਵਾਲਿਓ ਸੁਣੋ, ਵੱਡਿਆਂ ਭਾਗਾਂ ਵਾਲਿਓ ਆਨੰਦ ਰੂਪ ਬਾਣੀ ਨੂੰ ਸੁਣੋ, ਮੂੰਹ ਨਾਲ ਪੜ੍ਹੋ, ਕੰਨਾਂ ਨਾਲ ਸੁਣੋ। ਸਗਲ ਮਨੋਰਥ ਪੂਰੇ, ਜਿੰਨੇ ਵੀ ਮਨੋਰਥ ਨੇ ਆਪਣੀ ਜ਼ਿੰਦਗੀ ਦੇ ਉਹ ਸਾਰੇ ਹੀ ਪੂਰੇ ਹੋ ਜਾਣਗੇ। ਇੱਕ ਆਨੰਦ ਸਾਹਿਬ ਪੜ੍ਹਨ ਨੂੰ ਕਹੀ ਮਹਾਰਾਜ ਨੇ ਪੰਜਾਂ ਬਾਣੀਆਂ ਚ, ਉਹ ਇੱਕ ਆਨੰਦ ਸਾਹਿਬ ਨਹੀਂ ਹੋ ਰਿਹਾ। ਮਹਾਰਾਜ ਕਹਿੰਦੇ ਫਿਰ ਜ਼ਿਆਦਾ ਕਿੱਥੋਂ ਪੜੋਗੇ, ਜ਼ਿਆਦਾ ਪੜੋਗੇ ਜ਼ਿਆਦਾ ਕੰਮ ਬਣੇਗਾ, ਜਿੰਨਾ ਕੁ ਕੰਮ ਵੱਡਾ ਹੈ ਉਹਦੇ ਹਿਸਾਬ ਨਾਲ ਹੀ ਬਾਣੀ ਪੜ੍ਹੀ ਜਾਂਦੀ। ਬਹੁਤ ਜ਼ਿਆਦਾ ਹੀ ਕੰਮ ਵੱਡਾ ਹੈ ਤਾਂ ਬਹੁਤੇ ਪਾਠ ਕਰੋ ਆਨੰਦ ਸਾਹਿਬ ਦੇ, ਕਿਉਂਕਿ ਗੁਰਾਂ ਨੇ ਆਪਣੀ ਕਲਮ ਨਾਲ ਸਿੱਧਾ ਲਿਖ ਦਿੱਤਾ ਹੈ ਕਿ ਸਗਲ ਮਨੋਰਥ ਪੂਰੇ, ਆਨੰਦ ਸੁਣੋ ਵਡਭਾਗੀ ਪੜਿਓ। ਇੱਥੇ ਪੜ੍ਹਨ ਦੀ ਅਗਲੀ ਜਿਹੜੀ ਹੈ ਨਾ ਸਟੇਜ, ਉਹ ਲਿਖੀ, ਨਹੀਂ ਤਾਂ ਕਹਿੰਦੇ ਆਨੰਦ ਪੜਿਓ ਵਡਭਾਗੀਓ। ਮਹਾਰਾਜ ਕਹਿੰਦੇ ਪੜਿਓ ਤਾਂ ਪੜਿਓ, ਨਾਲ ਸੁਣਿਓ, ਮੈਂ ਤਾਂ ਸੁਣਨ ਨੂੰ ਕਿਹਾ ਜੇ, ਕਿਉਂਕਿ ਅਖੀਰ ਚ ਵੀ ਤਾਂ ਕਹਿਣਗੇ ਜਾ ਕੇ ਸੁਣਤੇ ਪੁਨੀਤ। ਸੁਣਨ ਵਾਲੇ ਜ਼ਿਆਦਾ ਪੁਨੀਤ ਹੁੰਦੇ ਨੇ, ਉਹਨਾਂ ਤੇ ਜ਼ਿਆਦਾ ਕਿਰਪਾ ਹੁੰਦੀ, ਕਿਉਂਕਿ ਸੁਣਨ ਨਾਲ ਮਨ ਤੇ ਅਸਰ ਪੈਂਦਾ। ਜਦੋਂ ਆਪਾਂ ਕੰਨਾਂ ਨਾਲ ਬਾਣੀ ਸੁਣਦੇ ਹਾਂ ਤਾਂ ਮਨ ਵੀ ਸੁਣਦਾ, ਜਦੋਂ ਆਪਾਂ ਇਕੱਲੇ ਮੂੰਹ ਨਾਲ ਪੜ੍ਹਦੇ ਹਾਂ ਤਾਂ ਉਦੋਂ ਮਨ ਨਹੀਂ ਬਾਣੀ ਸੁਣਦਾ, ਇਸੇ ਕਰਕੇ ਆਪਣਾ ਮਨ ਟਿਕਦਾ ਨਹੀਂ ਨਾ ਸੁਧਰਦਾ ਹੈ। ਕੋਈ ਵੀ ਬਾਣੀ ਹੈ ਉਹਨੂੰ ਕੰਨਾਂ ਨਾਲ ਜ਼ਰੂਰ ਸੁਣੋ, ਜਾਂ ਅੰਤਰੀਵ ਕੰਨ ਵੀ ਹੁੰਦੇ ਨੇ, ਉਹਨਾਂ ਨਾਲ ਧਿਆਨ ਦੇਣਾ ਬਾਣੀ ਵਿੱਚ ਕੀ ਬਾਣੀ ਕਹਿੰਦੀ ਹੈ। ਜਦੋਂ ਆਪਾਂ ਬਾਣੀ ਨੂੰ ਧਿਆਨ ਨਾਲ, ਪਹਿਲਾਂ ਤਾਂ ਹੌਲੀ ਹੌਲੀ ਹੁੰਦਾ, ਪਹਿਲਾਂ ਤਾਂ ਸੁਣ ਕੇ ਬਾਣੀ ਜਿਹੜੀ ਹੈ ਉਹ ਜਪਜੀ ਸਾਹਿਬ ਦਾ ਇਕੱਲਾ ਪਾਠ ਹੀ ਇੱਕ ਘੰਟੇ ਚ ਹੁੰਦਾ, ਸੁਣ ਕੇ ਫਿਰ ਹੌਲੀ ਹੌਲੀ ਆਪਣੇ ਦਿਮਾਗ ਦੀ ਐਡਜਸਟਮੈਂਟ ਹੋ ਜਾਂਦੀ ਆ, ਅਰਥਾਂ ਦਾ ਗਿਆਨ ਫਿਰ ਉਹ ਅੱਧੇ ਘੰਟੇ ਚ ਵੀ ਹੋਣ, ਫਿਰ ਕਈ ਵਾਰੀ ਭਾਵੇਂ ਪੰਜਾਂ ਮਿੰਟਾਂ ਜਪਜੀ ਸਾਹਿਬ ਕਰ ਲਓ, ਪੰਜ ਚ ਵੀ ਸਾਰਾ ਸੁਣ ਸਕੀਦਾ। ਫਿਰ ਪਹਿਲਾਂ ਉਹ ਟਿਕਾਉਣਾ ਪੈਂਦਾ ਉਹਨੂੰ, ਫਿਰ ਸੁਰਤੀ ਬਹੁਤ ਟਿਕ ਜਾਂਦੀ ਹੈ। ਹਾਂ, ਮਹਾਰਾਜ ਕਹਿੰਦੇ ਨੇ ਭਾਗਾਂ ਵਾਲਿਓ ਆਨੰਦ ਸਾਹਿਬ ਦਾ ਪਾਠ ਸੁਣੋ ਭਾਈ, ਸਾਰੇ ਮਨੋਰਥ ਪੂਰੇ ਹੋਣਗੇ। ਕਿਉਂ ਘਬਰਾਹਟ ਪਾਈ ਮਨ ਚ ਵੀ ਮੇਰਾ ਕੰਮ ਨਹੀਂ ਬਣਦਾ, ਜਦ ਅਸੀਂ ਲਿਖ ਦਿੱਤਾ ਹੈ ਕਿਉਂ ਨਾ ਪੂਰੇ ਹੋਣਗੇ। ਕੰਮ ਦੇ ਹਿਸਾਬ, ਛੋਟਾ ਕੰਮ ਹੈ ਥੋੜੇ ਪਾਠ ਕਰ ਲਓ, ਵੱਡਾ ਕੰਮ ਹੈ ਹੋਰ ਜ਼ਿਆਦਾ ਕਰ ਲਓ, ਹੋਰ ਜ਼ਿਆਦਾ ਹੋਰ ਜ਼ਿਆਦਾ ਕਰ ਲਓ, ਜਿੰਨਾ ਤੁਹਾਡਾ ਕੰਮ ਹੈ ਉਨੇ ਪਾਠ ਕਰੀ ਜਾਓ, ਨਹੀਂ ਤਾਂ ਪੰਜ ਪਾਠ ਰੋਜ਼ ਕਰੀ ਜਾਓ। ਕਿਉਂਕਿ ਮੈਂ ਤਾਂ ਸਾਰਾ ਕੁਛ ਹੀ ਦੱਸਣਾ ਹੁੰਦਾ, ਕਈ ਕਹਿੰਦੇ ਅਸੀਂ ਕੀ ਕਰੀਏ, ਇੰਨਾ ਕੁਛ ਦੱਸ ਦਿੱਤਾ ਸਾਨੂੰ, ਇਹ ਤਾਂ ਜਿੱਥੇ ਕੁ ਮਨ ਖੜਦਾ ਤੁਹਾਡਾ ਉੱਥੇ ਖੜਾ ਲਓ, ਜਿੰਨਾ ਕੁ ਪਾਠ ਕਰਨਾ। ਹੁਣ ਕੋਈ ਮਨੋਰਥ ਹੈ ਤਾਂ ਮਹਾਰਾਜ ਕਹਿੰਦੇ ਤਾਂ ਕਹਿੰਦੇ ਆਨੰਦ ਸਾਹਿਬ ਨਾਲ ਐਸਾ ਮਨੋਰਥ ਪੂਰਾ ਵੀ ਹੁੰਦਾ ਕਿ ਪਾਰ ਬ੍ਰਹਮ ਪ੍ਰਭ ਪਾਇਆ। ਪਾਰ ਬ੍ਰਹਮ ਨਿਰਗੁਣ ਸਰਗੁਣ ਰੂਪ ਵਿਚ ਜਿਹੜਾ ਬ੍ਰਹਮ ਹੈ, ਜਿਹੜਾ ਵਿਆਪਕ ਹੈ, ਉਹ ਨਹੀਂ ਮਿਲਦਾ ਪਰ ਆਨੰਦ ਸਾਹਿਬ ਨਾਲ ਮਿਲ ਜਾਂਦਾ। ਜੇ ਕੋਈ ਇਹ ਇੱਛਾ ਕਰੇ ਕਿ ਹੇ ਵਾਹਿਗੁਰੂ ਤੇਰੀ ਪ੍ਰਾਪਤੀ ਹੋਵੇ, ਕਹਿੰਦੇ ਤਾਂ ਆਨੰਦ ਸਾਹਿਬ ਪੜਿਆ ਮਿਲ ਜਾਏਗਾ। ਗੱਲਾਂ ਨਾਲ ਨਹੀਂ ਮਿਲਣਾ, ਕਿਉਂਕਿ ਆਪਣੇ ਕੋਲ ਗੱਲਾਂ ਨੇ ਬਹੁਤੀਆਂ, ਜਗਿਆਸੂ ਹਾਂ ਆਪਾਂ ਘੱਟ। ਜਗਿਆਸੂ ਬਣਨਾ ਪੈਂਦਾ ਹੈ, ਸਮਾਂ ਕੱਢਣਾ ਪੈਂਦਾ ਤਾਂ ਜਾ ਕੇ ਕਿਤੇ ਕਿਰਪਾ ਹੁੰਦੀ। ਉਤਰੇ ਸਗਲ ਵਿਸੂਰੇ, ਜਿਨ੍ਹਾਂ ਨੇ ਆਨੰਦ ਸਾਹਿਬ ਦੇ ਪਾਠ ਨੂੰ ਸੁਣਿਆ, ਕਈ ਵਾਰੀ ਸੁਣੋ, ਇੱਕ ਪਾਠ ਕਰਕੇ ਸੁਣੋ, ਦੂਜਾ ਸੁਣੋ, ਫਿਰ ਤੀਜਾ ਸੁਣੋ, ਚੌਥਾ ਪੰਜਵਾਂ ਪਾਠ ਸੁਣੋ, ਦਸ ਪਾਠ ਸੁਣੋ। ਮੈਂ ਆਪਣੀਆਂ ਅੱਖਾਂ ਨਾਲ ਇਹ ਸਾਰੀਆਂ ਚੀਜ਼ਾਂ ਦੇਖੀਆਂ, ਬਣਦੀਆਂ ਪਾਠ ਕਰਦੇ ਹੋਏ। ਬੜੇ ਬੜੇ ਮਹਾਤਮਾ, ਹਜ਼ੂਰ ਸਾਹਿਬ ਸੀ ਜਦੋਂ 1975 ਚ ਉੱਥੇ 2 ਮਹੀਨੇ ਰਹੇ ਸੀ, ਉਦੋਂ ਦੇਖਿਆ ਸੀ ਕਿ ਨਿਰਮਲੇ ਸੰਤ। ਅਸੀਂ ਵੀ ਉੱਥੇ, ਬਾਬਾ ਆਤਰ ਸਿੰਘ ਜੀ ਦਾ ਬੁੰਗਾ ਹੈ ਗੋਦਾਵਰੀ ਦੇ ਬਿਲਕੁਲ ਕਿਨਾਰੇ ਤੇ ਹੈ, ਅਸੀਂ ਉੱਥੇ ਪਾਠ ਕਰਦੇ ਸੀ ਬੈਠੇ। ਉਹ ਨਿਰਮਲੇ ਮਹਾਤਮਾ ਬਹੁਤ ਪਿਆਰ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਨੰਦ ਸਾਹਿਬ ਬੋਲ ਕੇ ਕਰਦੇ ਹੁੰਦੇ ਸੀ। ਮੈਨੂੰ ਬੜੇ ਚੰਗੇ ਲੱਗਦੇ ਸੀ, ਉਹ ਲਾਲ ਚਿਹਰਾ ਉਹਨਾਂ ਦਾ, ਬੜੇ ਮਹਾਂਪੁਰਖ ਸਨ, ਕੋਈ ਉਹ ਤਪੱਸਿਆ ਕਰਨ ਆਏ ਹੋਏ ਸਨ ਉੱਥੇ। ਬਹੁਤ ਸੋਹਣਾ ਆਨੰਦ ਸਾਹਿਬ ਪੜ੍ਹਦੇ ਸੀ ਉਹਨਾਂ, ਬਸ ਇੱਕ ਭੋਗ ਪਿਆ ਫਿਰ ਦੂਜਾ ਸ਼ੁਰੂ ਕਰ ਲੈਣਾ, ਫਿਰ ਤੀਜਾ, ਸ਼ਾਮ ਤੱਕ ਉਹ 100 ਪਾਠ ਆਨੰਦ ਸਾਹਿਬ ਦਾ ਕਰ ਦਿੰਦੇ ਸੀ। ਇਸ ਕਰਕੇ ਮਹਾਰਾਜ ਕਹਿੰਦੇ ਜੇ ਕੁਛ ਕਰੋਗੇ, ਚਲੋ ਗ੍ਰਿਸਤੀ ਆ, ਅਸੀਂ ਗ੍ਰਿਸਤੀ ਦਾ ਰੌਲਾ ਪਾਉਂਦੇ ਵੀ ਅਸੀਂ ਗ੍ਰਿਸਤੀ ਆ, ਤਾਂ ਕੀ ਹੋ ਗਿਆ ਜੇ ਗ੍ਰਿਸਤੀ ਆ? ਗ੍ਰਿਸਤੀ ਦੇ ਹੱਥ ਪੈਰ ਤਾਂ ਨਹੀਂ ਬੰਨੇ ਮਹਾਰਾਜ ਨੇ। ਮਹਾਰਾਜ ਕਹਿੰਦੇ ਕਰ ਹੀ ਸਕਦੇ ਹੋ ਜੇ ਤੁਸੀਂ ਹਿੰਮਤ ਕਰੋ, ਹੋਰ ਕੰਮ ਵੀ ਤਾਂ ਕਰ ਹੀ ਲੈਂਦੇ ਹੋ। ਜਾਂ ਤਾਂ ਆਖੋ ਵੀ ਗ੍ਰਿਸਤੀ ਆ ਜੀ, ਅਸੀਂ ਤਾਂ ਬਸ ਕੋਈ ਕੰਮ ਨਹੀਂ ਕਰਦੇ, ਸਿਰਫ ਗ੍ਰਿਸਤੀ ਆ, ਹੋਰ ਕੋਈ ਕੰਮ ਨਹੀਂ ਕਰਦੇ। ਇੰਨਾ ਇੰਨਾ ਹੋਰ ਕੰਮ ਕਰ ਲੈਂਦੇ ਹੋ, ਮਕਾਨ ਬਣਾਉਣਾ, 6-6 ਮਹੀਨੇ ਸਾਲ ਸਾਲ ਦੀ ਲੋਕ ਛੁੱਟੀ ਲੈ ਕੇ ਮਕਾਨ ਬਣਾਉਂਦੇ ਨੇ। ਛੁੱਟੀ ਲੈ ਲਓ ਜਰਾ, ਤੇ ਮੈਂ ਤਾਂ ਆਨੰਦ ਸਾਹਿਬ ਦਾ 100 ਪਾਠ ਰੋਜ਼ ਕਰਨਾ, ਛੁੱਟੀ ਲੈ ਲਓ, ਪੇ ਮਿਲ ਜਾਂਦੀ ਨਾਲ ਛੁੱਟੀ ਲੈ ਕੇ ਕਰ ਲਓ। ਬਹਾਨੇਬਾਜ਼ੀਆਂ ਨਾ ਕਰਿਆ ਕਰੋ, ਵੀ ਮੈਥੋਂ ਤਾਂ ਇਹ ਹੁੰਦਾ ਹੀ ਨਹੀਂ ਗਾ, ਇਹ ਦੇਖੋ ਮੈਨੂੰ ਕਦੋਂ ਉਹਦਾ ਕੋਈ ਫਾਇਦਾ ਨਹੀਂ ਨਾ, ਤਾਂ ਤੁਸੀਂ ਕਰਨਾ, ਤੁਸੀਂ ਇਹ ਫਾਇਦਾ ਲੈਣਾ ਹੈ। ਜਦ ਆਖੋ ਮੈਨੂੰ ਕੋਈ ਲਾਲਚ ਹੈ ਵੀ ਮੈਂ ਤੁਹਾਨੂੰ ਤਾਂ ਜ਼ਿਆਦਾ ਪਾਠ ਕਹੇ ਨੇ, ਮੈਂ ਤਾਂ ਇਹੋ ਜਿਹੇ ਲੋਕ ਦੇਖੇ ਹੋਏ ਨੇ, ਕਿਉਂਕਿ ਮੈਂ ਮਹਾਤਮਾ ਨਾਲ ਰਹਿਣ ਕਰਕੇ ਦੇਖੇ ਨੇ, ਘਰਾਂ 'ਚ ਰਹਿ ਕੇ ਇਹੋ ਜਿਹੇ ਬੰਦੇ ਨਹੀਂ ਮਿਲਦੇ ਹੁੰਦੇ। ਅਸੀਂ ਵਿਚਰੇ ਬਹੁਤ ਥਾਵਾਂ ਥਾਵਾਂ ਤੇ ਗਏ, ਫਿਰ ਸਾਡਾ ਨਿਸ਼ਾਨਾ ਵੀ ਇਹ ਹੁੰਦਾ ਕੋਈ ਨਾਮ ਜਪਣ ਵਾਲਾ ਲੱਭੀਏ ਬੰਦਾ, ਉਹਨੂੰ ਪੁੱਛੀਏ। ਹਮੇਸ਼ਾ ਅਸੀਂ ਐਂ ਕਰਦੇ ਹਾਂ ਵੀ ਕਿਤੇ ਵੀ ਮਿਲ ਜਾਏ ਕੋਈ ਨਾਮ ਜਪਣ ਵਾਲਾ, ਉਹਨੂੰ ਕੋਈ ਤਰੀਕਾ ਪੁੱਛੀਏ, ਕਿੱਦਾਂ ਹੋਇਆ ਤੇਰੇ ਨਾਲ, ਕੀ ਪਾਠ ਕੀਤਾ, ਸ਼ੌਂਕ ਜੋ ਹੋਇਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਗ੍ਰਿਸਤੀ ਬੰਦਿਆਂ ਲਈ ਹੀ ਮੈਂ ਆਨੰਦ ਸਾਹਿਬ ਦੇਖੋ ਰਚਿਆ, ਦੁੱਖ ਰੋਗ ਸੰਤਾਪ ਉਤਰੇ। ਆਨੰਦ ਸਾਹਿਬ ਦਾ ਪਾਠ ਸੁਣੀ ਜਾਓ, ਦੁੱਖ ਵੀ ਸਾਰੇ, ਰੋਗ ਵੀ, ਤੀਨੇ ਤਾਪ ਇਹ ਵੀ ਉਤਰ ਜਾਣਗੇ, ਅੱਧੀ ਵਿਆਧੀ ਉਪਾਧੀ ਵੀ ਉਤਰ ਜਾਣਗੇ। ਸੁਣੀ ਸੱਚੀ ਬਾਣੀ, ਜਦੋਂ ਇਹ ਬਾਣੀ ਸੁਣੀ ਨਾ, ਸੱਚੀ ਬਾਣੀ ਹੈ, ਇਹ ਕੱਚੀ ਬਾਣੀ ਨਹੀਂ ਹੈ। ਆਨੰਦ ਸਾਹਿਬ ਦਾ ਪਾਠ ਮਹਾਰਾਜ ਕਹਿੰਦੇ ਬੈਠ ਕੇ ਸੁਣੋ, ਬਖਸ਼ਿਸ਼ ਹੁੰਦੀ ਹੈ। ਬਾਣੀ ਤਾਂ ਕੋਈ ਵੀ ਸੁਣੋ, ਬਖਸ਼ਿਸ਼ ਤਾਂ ਹੋਣੀ ਹੋਣੀ ਹੈ। ਹਰੇਕ ਬਾਣੀ ਦੇ ਪਿੱਛੇ ਮਹਾਤਮ ਵੀ ਦਿੱਤਾ ਗੁਰਾਂ ਨੇ। ਸਤਿਗੁਰੂ ਮਹਾਰਾਜ ਨੇ ਹਰ ਬਾਣੀ ਦੇ ਬਾਅਦ ਵਿੱਚ ਲਿਖਿਆ, ਸੁਖਮਨੀ ਸਾਹਿਬ ਦੇ ਬਾਅਦ ਚ ਕਿੰਨੀਆਂ ਬਖਸ਼ਿਸ਼ਾਂ ਲਿਖੀਆਂ ਨੇ। ਕਹਿੰਦੇ ਜੋ ਤੂੰ ਚਾਹੁੰਦਾ ਸੋਈ ਤੈਨੂੰ ਮਿਲ ਜਾਏਗਾ। ਹਰ ਇੱਕ ਬਖਸ਼ਿਸ਼ ਲਿਖੀ ਮਹਾਰਾਜ ਨੇ। ਸੰਤ ਸਾਜਨ ਭਏ ਸਰਸੇ, ਪਹਿਲਾਂ ਤਾਂ ਆਪਣੀਆਂ ਦੱਸੀਆਂ ਗ੍ਰਿਸਤੀਆਂ ਦੀਆਂ ਗੱਲਾਂ ਭਈ ਸਾਰਾ ਕੁਛ। ਹੁਣ ਸੰਤਾਂ ਸੱਜਣਾਂ ਨੂੰ ਕਹਿੰਦੇ, ਜਿਹੜੇ ਸੰਤ ਮਹਾਤਮਾ ਨੇ, ਉਹ ਵੀ ਇਹ ਬਾਣੀ ਪੜ੍ਹ ਕੇ ਭਾਈ ਪ੍ਰਸੰਨ ਹੋ ਜਾਇਆ ਕਰਨਗੇ, ਸਾਰਸੇ ਸਹਿਤ ਰਸ ਦੇ ਹੋ ਜਾਣਗੇ। ਕਿਉਂਕਿ ਉਹਨਾਂ ਨੂੰ ਤਾਂ ਗ੍ਰਿਸਤੀਆਂ ਵਾਂਗੂ ਧਰਮ ਅਰਥ ਕਾਮ ਮੋਖ ਦੀ ਲੋੜ ਨਹੀਂ ਨਾ ਪੈਂਦੀ। ਸੰਤ ਮਹਾਤਮਾ ਤਾਂ ਮੰਗਦੇ ਨੇ ਨਾਮ ਦਾ ਰਸ ਬਖਸ਼ੋ, ਮਨ ਦੀ ਇਕਾਗਰਤਾ, ਕਹਿੰਦੇ ਉਹਨਾਂ ਦੀ ਵੀ ਕਲਿਆਣ ਕਰੇਗਾ ਆਨੰਦ ਸਾਹਿਬ, ਗ੍ਰਿਸਤੀਆਂ ਦਾ ਵੀ ਭਲਾ ਹੋਵੇਗਾ। ਕਹਿੰਦੇ ਇਹ ਗੱਲ ਕਿੱਥੋਂ ਜਾਣੀ ਤੁਸੀਂ? ਪੂਰੇ ਗੁਰ ਤੇ ਜਾਣੀ। ਕਹਿੰਦੇ ਇਹ ਗੱਲ ਮੈਂ ਪੂਰੇ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਤੋਂ ਜਾਣੀ, ਗੁਰੂ ਨਾਨਕ ਸਾਹਿਬ ਤੋਂ ਜਾਣੀ, ਉਹਨਾਂ ਨੇ ਕਿਰਪਾ ਕੀਤੀ ਹੈ। ਸੁਣਤੇ ਪੁਨੀਤ ਕਹਿਤੇ ਪਵਿੱਤ, ਆਨੰਦ ਸਾਹਿਬ ਦਾ ਪਾਠ ਸੁਣਨ ਵਾਲੇ ਤੇ ਕਹਿਣ ਵਾਲੇ ਸਾਰੇ ਹੀ ਪਵਿੱਤਰ ਹੋਣਗੇ। ਸੁਣਤੇ ਪੁਨੀਤ, ਸੁਣਨ ਨੂੰ ਜ਼ਿਆਦਾ ਮਹੱਤਵ ਦਿੱਤਾ ਹੋਇਆ, ਤੇ ਕਹਿਤੇ ਪਵਿੱਤਰ, ਕਹਿਣ ਵਾਲੇ ਪਵਿੱਤਰ ਨੇ, ਸੁਣਨ ਵਾਲੇ ਨੇ ਜਿਹੜੇ, ਉਹ 3 ਗੁਣਾ ਵੱਧ ਲਿਜਾਂਦੇ ਨੇ, ਪਵਿੱਤਰ 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 ਪੁਨੀਤ। ਮੂੰਹ ਨਾਲ ਕਹਿਣ ਵਾਲੇ ਜਿਹੜੇ ਨੇ ਉਹ ਪਵਿੱਤਰ ਹੋ ਜਾਂਦੇ ਨੇ, ਉਹਨਾਂ ਦੇ ਮੁੱਖ ਪਰ ਚਾਰੇ ਚੀਜ਼ਾਂ ਆਪਾਂ ਲੈ ਲੈਂਦੇ ਹਾਂ, 3 ਵਾਰੀ ਪੁਨੀਤ ਵਾਲਾ ਗੁਣ ਵੀ ਆਪਾਂ ਲੈ ਲੈਂਦੇ ਹਾਂ ਤੇ ਕਹਿਣ ਵਾਲਾ ਵੀ। ਕਹਿੰਦੇ ਆਨੰਦ ਸਾਹਿਬ ਦਾ ਪਾਠ ਬੋਲ ਕੇ ਕਰੋ, ਇਹ ਵੀ ਆਪਾਂ ਨੂੰ ਮਿਲ ਗਿਆ ਲਾਭ, ਕਹਿਤੇ ਪਵਿੱਤਰ। ਤੇ ਆਪਣੇ ਹੀ ਕੰਨਾਂ ਨਾਲ ਸੁਣੀ ਜਾਓ, ਤਿੰਨ ਗੁਣਾ ਤੁਸੀਂ ਪਵਿੱਤਰ, ਚਾਰ ਗੁਣਾ ਵੱਧ ਪਵਿੱਤਰ ਹੋ ਜਾਣਾ ਤੁਸੀਂ। ਸਾਰਾ ਕੁਝ ਆਪਾਂ ਹੀ ਲਵਾਂਗੇ, ਆਪਾਂ ਹੀ ਬੋਲਾਂਗੇ ਇਸ ਜ਼ੁਬਾਨ ਨਾਲ ਆਨੰਦ ਸਾਹਿਬ, ਆਪਾਂ ਹੀ ਆਪਣੇ ਕੰਨਾਂ ਨਾਲ ਸੁਣਾਂਗੇ ਤੇ ਆਪਾਂ ਹੀ ਆਪਣਾ ਹਿਰਦਾ ਪਵਿੱਤਰ ਕਰਾਂਗੇ। ਸਤਿਗੁਰ ਰਹਿਆ ਭਰਪੂਰੇ। ਕਹਿੰਦੇ ਕਿਉਂ ਪਵਿੱਤਰ ਹੋਵਾਂਗੇ ਜੀ? ਕਹਿੰਦੇ ਕਿਉਂਕਿ ਬਾਣੀ ਵਿੱਚ ਸਤਿਗੁਰੂ ਆਪ ਭਰਪੂਰ ਨੇ। ਕਹਿੰਦੇ ਮੈਂ ਆਨੰਦ ਸਾਹਿਬ ਦੇ ਵਿੱਚ ਹੀ ਬੈਠਾ, ਜੇ ਤੁਸੀਂ ਕਹੋ ਹੁਣ ਤੀਜੇ ਪਾਤਸ਼ਾਹ ਚਲੇ ਗਏ, ਕਹਿੰਦੇ ਨਾ ਮੈਂ ਆਨੰਦ ਸਾਹਿਬ ਦੇ ਵਿੱਚ ਹਾਂ। ਗੁਰੂ ਨਾਨਕ ਦੇਵ ਜੀ ਇਸ ਬਾਣੀ ਚ ਬੈਠੇ ਨੇ, ਗੁਰੂ ਅੰਗਦ ਦੇਵ ਜੀ ਬੈਠੇ ਨੇ, ਕਹਿੰਦੇ ਅਸੀਂ ਗੁਪਤ ਰੂਪ ਵਿਚ ਬੈਠੇ ਭਾਈ, ਅਸੀਂ ਦਰਸ਼ਨ ਦੇ ਰਹੇ ਤੁਹਾਨੂੰ ਭਾਗਾਂ ਵਾਲਿਓ। ਅੰਨ ਸੁਣੋ ਵਡਭਾਗੀਓ, ਭਾਗਾਂ ਵਾਲਿਓ ਸੁਣ ਲਓ ਇਹ ਬਾਣੀ, ਪਵਿੱਤਰ ਹੋ ਜਾਓਗੇ ਬਾਣੀ ਦੇ ਪੜਿਆ। ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਮਹਾਰਾਜ ਕਹਿੰਦੇ ਪਵਿੱਤਰ ਹੋ ਜਾਓਗੇ। ਬਿਨਵੰਤ ਨਾਨਕ ਬੇਨਤੀ ਪੂਰਵਕ ਕਹਿੰਦੇ ਨੇ, ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਜੀ ਕਹਿੰਦੇ ਗੁਰ ਚਰਨ ਲਾਗੇ। ਕਹਿੰਦੇ ਜਿਹੜੇ ਗੁਰਾਂ ਦੀ ਚਰਨੀ ਲਾਗੇ ਨੇ ਨਾ, ਮੈਂ ਬੇਨਤੀ ਪੂਰਵਕ ਸਾਰਿਆਂ ਨੂੰ ਕਹਿਣਾ, ਜਿਹੜੇ ਗੁਰਾਂ ਦੀ ਬਾਣੀ ਨਾਲ ਜੁੜ ਗਏ, ਚਰਨਾਂ ਨਾਲ ਜੁੜ ਗਏ, ਨਾਮ ਨਾਲ ਜੁੜ ਗਏ ਨੇ, ਵਾਜੇ ਅਨਹਦ ਤੂਰੇ, ਉਹਨਾਂ ਗੁਰਮੁਖਾਂ ਦੇ ਅੰਦਰ ਇੱਕ ਰਸ ਵਾਜੇ ਵੱਜ ਪਏ ਨੇ, ਨਾਮ ਦੇ ਵਾਜੇ, ਨਾਮ ਦੇ ਹੁਲਾਰੇ, ਨਾਮ ਦੇ ਫਰਾਟੇ ਚੱਲ ਪਏ ਉਹਨਾਂ ਦੇ ਅੰਦਰ, ਉਹਨਾਂ ਦੇ ਰੋਮ ਰੋਮ ਜਾਪ ਚੱਲਿਆ, ਉਹਨਾਂ ਦੇ ਹਿਰਦੇ ਚ ਜਾਪ ਚੱਲਿਆ। ਕਿਹਨਾਂ ਦੇ? ਕਹਿੰਦੇ ਜਿਹੜੇ ਲਾਗੇ ਗੁਰੂ ਦੇ ਚਰਨਾਂ ਨਾਲ, ਜਿਨ੍ਹਾਂ ਨੇ ਬਾਣੀ ਨੂੰ ਕੀਤਾ ਹੈ ਸ਼ਰਵਣ, ਜਿਨ੍ਹਾਂ ਨੇ ਆਨੰਦ ਸਾਹਿਬ